ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੀ ਗੁਰਬਾਣੀ ਦੀ ਜਨਾਨ ਉੱਠ ਤੱਕੀ ਤੇ ਬੇੜੇ ਉਹਨਾਂ ਦੇ ਪਵਜ ਨੂੰ ਪਾਰ ਹੋ ਗਏ। ਕਾਮ ਅਤੇ ਕ੍ਰੋਧ ਵਿੱਚ ਸੜ ਰਹੇ ਸੀ ਤੇ ਸੜ ਰਹੇ ਹਿਰਦੇ ਠੰਡੇ ਠਾਰ ਹੋ ਗਏ। ਹੋ ਰਾਹ ਪਾਇਆ ਸੀ ਕੌਡੇ ਜੇ ਰਾਕਸ਼ਾਂ ਨੂੰ ਤੇ ਸੱਜਣ ਠੱਗ ਵਰਗੇ ਸੇਵਾਦਾਰ ਹੋ ਗਏ। ਦਰਸ਼ਨ ਕੀਤੇ ਨੇ ਜਿੰਨਾ ਮਨ ਚਿੱਤ ਲਾ ਕੇ ਤੇ ਪ੍ਰਗਟ ਵਿੱਚ ਉਹ ਸਾਰੇ ਸੰਸਾਰ ਹੋ ਗਏ।
ਤੀਆਂ ਪੁੱਤਰ ਤੇ ਕਰਵਾਲੀ ਸਾਕ ਕੁੜਾਵੇ ਸਭੇ ਨੈਣ ਨਕਸ਼ ਤੇਰੇ ਸੋਹਣੇ ਸੱਜਣਾ ਹੋ ਰੂਪ ਤੇਰਾ ਯਤ ਫੱਬੇ ਉਹ ਨਾਮ ਬਿਨਾ ਇੱਥੇ ਜਾਣੇ ਤੇ ਜ਼ਰ ਜ਼ਗੀਰ ਮੁਰੱਬੇ ਮਿੱਟੀ ਫੋਲਿਆਂ ਲਾਲ ਗਵਾਚੇ ਤੇ ਫੇਰ ਕਦੇ ਨਾ ਲੱਭੇ। ਗੁਰਬਾਣੀ ਸਮਝਾਵੇ ਬੰਦਿਆ
ਤੈਨੂੰ ਸਮਝ ਨਾ ਆਵੇ ਬੰਦਿਆ
ਗੁਰਬਾਣੀ ਸਮਝਾਵੇ ਬੰਦਿਆ
ਤੈਨੂੰ ਸਮਝ ਨਾ ਆਵੇ ਬੰਦਿਆ
ਯਾਦ ਕਰੇਗੀ ਦੁਨੀਆ ਯਾਦ ਕਰੇਗੀ ਦੁਨੀਆ ਜੇ ਕੰਮ ਚੰਗਾ ਕਰ ਜੇਗਾ।
ਜਪ ਲੈ ਨਾਮ ਗੁਰਾਂ ਦਾ ਭਵ ਸਾਗਰ ਚੋਂ ਤਰ ਜੇਗਾ। ਜਪ ਲੈ ਨਾਮ ਗੁਰਾਂ ਦਾ ਭਵ ਸਾਗਰ ਚੋਂ ਤਰ ਜੇਗਾ।
ਸਾਰੇ ਮਤਲਬ ਦੇ
ਹੋ ਬੁਰੇ ਨਿਕਲਣੇ ਸਿੱਟੇ ਤੇਰੀ ਕੀਤੀ ਗਫਲਤ ਦੇ
ਧੀਆ ਪੁੱਤਰ ਸਾਕ ਸੰਬੰਧੀ ਸਾਰੇ ਮਤਲਬ ਦੇ
ਜੀ ਬੁਰੇ ਨਿਕਲਣੇ ਸਿੱਟੇ ਤੇਰੀ ਕੀਤੀ ਗਫਲਤ ਦੇ
ਜਨਮ ਅਮੋਲਕ ਹੀਰਾ ਜਨਮ ਅਮੋਲਕ ਹੀਰਾ ਕੌਡੀਆਂ ਦੇ ਭਾ ਧਰ ਜੇਗਾ।
ਜਪ ਲੈ ਨਾਮ ਗੁਰਾਂ ਦਾ ਭਵ ਸਾਗਰ ਚੋਂ ਤਰ ਜੇਗਾ। ਜਪ ਲੈ ਨਾਮ ਗੁਰਾਂ ਦਾ ਭਵ ਸਾਗਰ ਚੋਂ ਤਰ ਜੇਗਾ। ओ जिसने पैदा कीता उसदा सिमरन करिया कर।
अमृत वेले उठ के बंदिया बाणी पढ़िया कर।
जिसने पैदा कीता उसदा सिमरन करिया कर।
अंत सहाई होना, अंत सहाई होना जो तू सिमरन कर जेगा।
जप ले नाम गुरां दा भव सागर चों तर जेगा।
जप ले नाम गुरां दा भव सागर चों तर जेगा।
जप ले नाम गुरां दा भव सागर चों तर जेगा। जप ले नाम गुरां दा भव सागर चों तर जेगा।
जप ले नाम गुरां दा भव सागर चों तर जेगा।
सतगुरु गुरु ग्रंथ साहिब पातशाह महाराज जी की पावन गोद अंदर शाम के दीवान की हाजरी भरन लई रजेवियां भरी जिंदगी विचों वक्त कढ के हजूर के चरण परसन लई सज बैठे सन्मान योग गुरु गोबिंद सिंह महाराज जी के साजे नवाजे गरीब नवाज प्यारे गुरु खालसा सतसंग जीओ एक वारी हजूर दे पावन चरणों में अपने मस्तक नूं चगा के जो गुरु नानक देव पातशाह महाराज जी ते करदा सच्चा ते सुचा असूल है अपनी रसना तो एक वारी सरबत माई पाई कहो नानक नाम चढ़दी कला तेरे पाणी सरबत दा भला। सियाणियां दा कथन है मनुख जन्मदा है माई बाप दे भागी ज्यौंदा है अपने बदले मर जाता है संतान बदले। सधारण मनुख की जिंदगी इन्हों रास्ते उत्ते चलदियां गुजर जाती है परमात्मा वालों मिली हुई सवासां की पूंजी संसार अंदर गुजारदियां होया मनुख अपनी जिंदगी विच बड़ा कुछ सीखता है बड़ा कुछ सिखाउंदा है। अपनी जिंदगी दे औखे तो औखे सवालों के जवाब भी संसार विच विचरदा होया लभदा। परमात्मा ने जिन्नी कादू मैनूं भोगण वास्ते बख्शिश कीती मैं अपनी जिंदगी दे पीरियड अंदर एक सवाल दे जवाब नूं लभण दा यतन कीता है। अक्सर जो साडे हर दी रसना उत्ते आउंदा असीं किसे दुनियावी मां उत्ते सवाल करके पुछिए कि हे मेरीए मां मनुख दे चंगे भागां दी निशानी की है मनुख चंगे भागां वालों कदों बनदा है ते जेड़ा जवाब है मेरीआं दुनियावी मावां ने दिता ਉਹ ਤੁਹਾਡੇ ਕੰਨਾਂ ਅੰਦਰ ਵੀ ਗੂੰਜਦਾ ਹੋਵੇਗਾ, ਮੇਰੇ ਕੰਨਾਂ ਅੰਦਰ ਵੀ ਗੂੰਜਦਾ। ਸੰਸਾਰਿਕ ਔਰ ਦੁਨਿਆਵੀ ਮਾਇਆ ਗੱਲ ਕਹਿੰਦੀ ਹੈ, ਜਿਸ ਮਨੁੱਖ ਦੇ ਘਰ ਅੰਦਰ ਔਲਾਦ ਪੈਦਾ ਹੋ ਜਾਏ, ਪੁੱਤਰ ਪੈਦਾ ਹੋ ਜਾਣ, ਪੁੱਤਰਾਂ ਦੇ ਗਾਂ ਪੁੱਤਰ ਪੈਦਾ ਹੋ ਜਾਣ, ਉਹਨਾਂ ਦੇ ਘਰ ਗਾਂ ਪੋਤਰੇ ਪੈਦਾ ਹੋ ਜਾਣ। ਮੈਂ ਆਪਣੇ ਸਮਾਜ ਵਿੱਚ ਕਈ ਸਿਆਣੀਆਂ ਮਾਵਾਂ ਨੂੰ ਇਹ ਗੱਲ ਕਹਿੰਦਿਆਂ ਬੜੀ ਵਾਰ ਸੁਣਿਆ ਹੈ। ਉਹ ਕਹਿਣਗੀਆਂ ਕਿ ਫਲਾਣਾ ਮਨੁੱਖ ਬੜੇ ਭਾਗਾਂ ਵਾਲਾ ਹੈ, ਉਹਦੀ ਬੜੀ ਲੰਮੀ ਵੇਲ ਵਧੀ ਹੈ, ਰੱਬ ਨੇ ਉਸ ਨੂੰ ਬੜਾ ਹੀ ਭਾਗ ਲਾਇਆ, ਉਹ ਤਾਂ ਸੋਨੇ ਦੀ ਪੌੜੀ ਚੜਿਆ, ਔਰ ਸਵੇਰੇ ਉੱਠ ਕੇ ਨਾਮ ਲੈਣ ਵਾਲਾ ਮਨੁੱਖ ਹੈ, ਰੱਬ ਨੇ ਉਸ ਨੂੰ ਬੜਾ ਹੀ ਭਾਗ ਲਾਇਆ, ਉਹ ਬੜੇ ਭਾਗਾਂ ਵਾਲਾ। ਇਹ ਇੱਕ ਦੁਨਿਆਵੀ ਮਾਂ ਦੀ ਸੋਚ ਅੰਦਰ ਹੈ, ਮਨੁੱਖ ਦੇ ਚੰਗੇ ਭਾਗਾਂ ਦੀ ਨਿਸ਼ਾਨੀ। ਮੰਨ ਲਓ ਜੇ ਸਾਡੇ ਮਨ ਦੀ ਸੰਤੁਸ਼ਟੀ ਨਾ ਹੋਵੇ ਕਿ ਮਨੁੱਖ ਦੇ ਚੰਗੇ ਭਾਗਾਂ ਦੀ ਨਿਸ਼ਾਨੀ ਨਹੀਂ, ਫਿਰ ਸਾਡੇ ਕੋਲ ਇੱਕੋ ਇੱਕ ਥਾਂ ਬਾਕੀ ਹੈ, ਜਿਸ ਬਾਪੂ ਦੀ ਗੋਦ ਅੰਦਰ ਚੌਂਕੜੇ ਲਾ ਕੇ ਸੱਜ ਕੇ ਬੈਠੇ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਹੱਥ ਬੰਨ ਕੇ ਕਹੀਏ, ਦਾਤਾ ਮੇਰੇ ਗੱਲ ਸਮਝ ਵਿੱਚ ਨਹੀਂ ਆਈ। ਜੋ ਮਾਂ ਨੇ ਜਵਾਬ ਦਿੱਤਾ ਹੈ ਦੁਨਿਆਵੀ ਮਾਂ ਨੇ, ਉਹਦੇ ਨਾਲ ਮਨ ਦੀ ਸੰਤੁਸ਼ਟੀ ਨਹੀਂ ਹੋਈ। ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹਾਂ ਕਿ ਮਨੁੱਖ ਦੇ ਚੰਗੇ ਪਾਕਾਂ ਦੀ ਨਿਸ਼ਾਨੀ ਕੀ ਹੈ? ਫਿਰ ਜਿਹੜਾ ਜਵਾਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਲਾਹੀ ਬਾਣੀ ਦਿੰਦੀ ਹੈ, ਮੈਂ ਐਂ ਕਹਿ ਲਵਾਂ ਕਿ ਤੁਹਾਡੇ ਉੱਤੇ ਬਿਲਕੁਲ ਠੁਕਦਾ ਹੈ। ਮੇਰੇ ਹਜ਼ੂਰ ਆਪਣੀ ਰਸਨਾ ਤੋਂ ਫਰਮਾਨ ਕਰਦੇ ਹੋਏ ਕਹਿੰਦੇ ਨੇ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਪ੍ਰਮ ਚੋਟਾ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੇ ਜੀਓ। ਇਹ ਭਾਗਾਂ ਵਾਲੀਆਂ ਰੂਹਾਂ ਨੇ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਚੌਂਕੜੇ ਲਾ ਕੇ ਸੱਜ ਕੇ ਬੈਠੀਆਂ ਨੇ। ਆਹ ਮੈਂ ਇਤਿਹਾਸ ਦੀ ਵਿਚਾਰ, ਜਿੱਥੋਂ ਕੱਲ੍ਹ ਦੇ ਦੀਵਾਨ ਅੰਦਰ ਇਤਿਹਾਸ ਦੀ ਵਿਚਾਰ ਨੂੰ ਸੰਕੋਚਿਆ ਸੀ, ਮੁੜ ਉਸ ਥਾਂ ਉੱਤੋਂ ਫਿਰ ਆਰੰਭ ਕਰਨ ਦੀ ਇਜਾਜ਼ਤ ਯੁੱਗ ਪੁਰਸ਼ ਪਰਉਪਕਾਰੀ ਸ਼ਹਿਨਸ਼ਾਹ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਕੌਮ ਉੱਤੇ ਕੀਤੀ ਹੋਈ ਅਪਾਰ ਬਖਸ਼ਿਸ਼ ਤੇ ਰਹਿਮਤ, ਫਤਿਹ ਤੇ ਸਿਮਰਨ ਨਾਲ ਆਦਿ ਗੁਰੂ ਕੀ ਸੰਗਤ ਕੋਲੋਂ ਲੋੜਦਾ ਹੈ, ਰਹਿਮਤ ਕਰਨਾ, ਆਸ਼ੀਰਵਾਦ ਬਖਸ਼ਿਸ਼ ਕਰਨਾ, ਬਲ ਬਖਸ਼ਣਾ। ਤੁਹਾਡੇ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ ਅੰਦਰ ਰਚੇ ਹੋਏ ਇਤਿਹਾਸ ਦੀ ਉਹ ਵਾਰ ਤੁਹਾਡੇ ਪਾਵਨ ਚਰਨਾਂ ਅੰਦਰ ਅਰਜ ਕਰ ਸਕਾਂ। ਹਜ਼ੂਰ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ, ਮੈਂ ਕੱਲ੍ਹ ਦੇ ਦੀਵਾਨ ਅੰਦਰ ਇਤਿਹਾਸ ਦੀ ਵਿਚਾਰ ਇਸ ਥਾਂ ਉੱਤੇ ਛੱਡੀ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਾਭੋ ਕੀ ਤਲਵੰਡੀ, ਜਿਸ ਨੂੰ ਅੱਜ ਖਾਲਸਾ ਪੰਥ ਦਮਦਮਾ ਸਭ ਕਹਿ ਕੇ ਯਾਦ ਕਰਦਾ ਹੈ, ਡੱਲੇ ਚੌਧਰੀ ਦੇ ਕੋਲ ਬੈਠੇ ਨੇ। ਆਪਣੇ ਦਿਲ ਵਿੱਚੋਂ ਬੜੀ ਸ਼ਰਧਾ ਯਾਰ ਕੀਤੀ ਡੱਲੇ ਚੌਧਰੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਸੀ, ਹਜ਼ੂਰ ਇਹ ਮੇਰਾ 500 ਜਵਾਨ ਤੁਹਾਡੇ ਨਾਲ ਮੈਦਾਨੇ ਜੰਗ ਅੰਦਰ ਤੁਹਾਡਾ ਸਾਥ ਦਿੰਦਾ, ਔਰ ਤੁਹਾਡੇ ਪੁੱਤਰ ਸ਼ਹੀਦ ਨਾ ਹੁੰਦੇ, ਤੁਹਾਡੇ ਪੁੱਤਰ ਸਰਹੰਦੀਆਂ ਦੁਆਰਾਂ ਅੰਦਰ ਚਿਣੇ ਨਾ ਜਾਂਦੇ, ਔਰ ਤੁਹਾਡੇ ਪਰਿਵਾਰ ਨੂੰ ਇੰਨਾ ਦੁੱਖ ਆਪਣੇ ਸਰੀਰ ਉੱਤੇ ਨਾ ਸਹਾਰਨਾ ਪੈਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਚੌਧਰੀ ਇਹ ਉਸਦਾ ਭਾਣਾ ਹੈ, ਜੋ ਉਸਦੇ ਭਾਣੇ ਵਿੱਚ ਹੋਣਾ ਸੀ ਉਸਦੀ ਰਜ਼ਾ ਵਿੱਚ ਹੋਣਾ ਹੀ ਹੋਣਾ ਸੀ। ਇਹ ਤੇਰੇ ਕੜੀਅਲ ਜਵਾਨ ਜਿਨ੍ਹਾਂ ਉੱਤੇ ਤੂੰ ਮਾਣ ਕਰਦਾ ਹੈ, ਔਰ ਇਹਨਾਂ ਦਾ ਵੀ ਬਲ ਕਿਤੇ ਵੇਖ ਲਿਆ ਜਾਵੇਗਾ। ਮੈਂ ਅਰਜ਼ ਕਰਦਿਆਂ ਕੱਲ੍ਹ ਦੇ ਦੀਵਾਨ ਅੰਦਰ ਵੀ ਬੇਨਤੀ ਕੀਤੀ ਸੀ ਕਿ ਲਗਭਗ ਅਨੰਦਪੁਰ ਦਾ ਕਿਲ੍ਹਾ ਛੱਡੇ ਹੋਏ ਨੂੰ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 8-9 ਮਹੀਨੇ ਦਾ ਅਰਸਾ ਗੁਜ਼ਰ ਗਿਆ ਸੀ, ਜਿਹੜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਉੱਤੇ ਅਥਾਹ ਪਿਆਰ ਰੱਖਦੇ ਸਨ, ਜਿਨ੍ਹਾਂ ਨੇ ਦਰਸ਼ਨ ਨਹੀਂ ਸਨ ਕੀਤੇ, ਔਰ ਆਪਣਾ ਕੱਢਿਆ ਹੋਇਆ ਦਸਵੰਧ ਅਤੇ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚਾਉਣ ਵਾਸਤੇ ਉਤਾਵਲੇ ਸਨ, ਨਾਲੇ ਸਿੱਖ ਆਤਮਾ ਸਮਝਦੀਆਂ ਸਨ, ਅਨੰਦਪੁਰ ਛੱਡਣ ਲੱਗਿਆਂ ਜਿੱਥੇ ਸਰਸਾ ਨਦੀ ਉੱਤੇ ਪਰਿਵਾਰ ਵਿਛੜਿਆ ਹੈ, ਉੱਥੇ ਬਹੁਤ ਸਾਰਾ ਸਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਰਸਾ ਨਦੀ ਦੀ ਭੇਟ ਹੋ ਗਿਆ ਹੈ। ਜਦੋਂ ਚਮਕੌਰ ਦੀ ਕੱਚੀ ਹਵੇਲੀ ਵਿੱਚੋਂ ਨਿਕਲੇ ਨੇ, ਔਰ ਇਕੱਲੀ ਜਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨਿਕਲੇ ਨੇ, ਕੋਈ ਬਹੁਤਾ ਹਥਿਆਰ ਜੰਗੀ ਸਮਾਨ ਲੈ ਕੇ ਨਹੀਂ ਨਿਕਲੇ, ਚਮਕੌਰ ਦੀ ਕੱਚੀ ਹਵੇਲੀ ਅੰਦਰ ਨੀਲਾ ਵੀ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਥ ਛੱਡ ਗਿਆ ਹੈ। ਹਰ ਲੋੜ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਚੰਗੇ ਹਥਿਆਰਾਂ ਦੀ, ਲੋੜ ਹੈ ਚੰਗੇ ਰਾਕੀਆਂ ਦੀ। ਮੈਂ ਅਰਜ਼ ਕਰਦੇ ਹਾਂ, ਇਤਿਹਾਸ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਜਦੋਂ ਹਜ਼ੂਰ ਲੰਮੇ ਜੱਟਪੁਰੇ ਤੋਂ ਨਜ਼ਦੀਕ ਪਹੁੰਚੇ ਸਨ, ਅਤੇ ਭਾਈ ਨਗਾਈਆ ਸਿੰਘ ਨੇ ਲਿਆ ਕੇ ਘੋੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਭੇਟ ਕੀਤਾ ਸੀ, ਜੋ ਭਾਈ ਮਨੀ ਸਿੰਘ ਸਾਹਿਬ ਜੀ ਦਾ ਭਰਾ ਸੀ, ਔਰ ਇਵੇਂ ਹੀ ਲਾਹੌਰ ਤੇ ਇੱਕ ਰਹਿਣ ਵਾਲੇ ਸਿੱਖ ਨੇ ਆਪਣੇ ਹੱਥਾਂ ਨਾਲ ਬੰਦੂਕ ਬਣਾਈ ਤੇ ਆਣ ਕੇ ਸਾਬੋ ਕੀ ਤਲਵੰਡੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਅਰਪਣ ਕੀਤੀ ਤੇ ਆਖਿਆ, ਹਜ਼ੂਰ ਇਹ ਬੰਦੂਕ ਖਾਲੀ ਨਹੀਂ ਜਾਂਦੀ, ਇਹਦੇ ਵਿੱਚੋਂ ਚੱਲਿਆ ਹੋਇਆ ਵਾਰ ਦੁਸ਼ਮਣ ਦੀ ਛਾਤੀ ਵਿੱਚ ਦੀ ਗੋਲੀ ਪਾਰ ਲੱਗ ਜਾਂਦੀ ਹੈ। ਅਤੇ ਨਾਲ ਹੀ ਉਸ ਸਿੱਖ ਨੇ ਬੇਨਤੀ ਕੀਤੀ ਸੀ, ਦਾਦਾ ਸਿਆਣੇ ਕਹਿੰਦੇ ਨੇ ਜਿਹੜਾ ਹਥਿਆਰ ਆਪਣੇ ਪਾਸ ਰੱਖਣਾ ਹੋਵੇ ਉਸ ਨੂੰ ਪਰਖ ਕੇ ਰੱਖਣਾ ਚਾਹੀਦਾ ਹੈ, ਉਹਦੀ ਪਰਖ ਕੀਤੇ ਤੋਂ ਬਿਨਾਂ ਨਹੀਂ ਰੱਖਣਾ ਚਾਹੀਦਾ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਡੱਲਾ ਚੌਧਰੀ ਬੈਠਾ ਸੀ ਅਤੇ ਹਜ਼ੂਰ ਨੇ ਡੱਲੇ ਨਾਲ ਨਜ਼ਰਾਂ ਮਿਲਾ ਕੇ ਆਖਿਆ, ਚੌਧਰੀ ਇਹ ਕੀ ਸਿੱਖ ਨੇ ਬੇਨਤੀ ਕੀਤੀ ਹੈ, ਇਹ ਹਥਿਆਰ ਸਾਡੀ ਤਰਫ ਉਸਨੇ ਪੇਟ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਇਸ ਨੂੰ ਪਰਖ ਕੇ ਰੱਖਣਾ ਚਾਹੀਦਾ ਹੈ, ਅਤੇ ਤੁਹਾਡੀ ਕੀ ਰਾਏ ਹੈ? ਡੱਲੇ ਚੌਧਰੀ ਨੇ ਵੀ ਆਖਿਆ, ਹਾਂ ਹਜ਼ੂਰ ਇਹ ਜਿਹੜੀ ਬੰਦੂਕ ਹੈ ਪਰਖ ਕੇ ਰੱਖਣੀ ਚਾਹੀਦੀ ਹੈ ਔਰ ਪਰਖ ਤੋਂ ਬਿਨਾਂ ਕੋਲ ਨਹੀਂ ਰੱਖਣੀ ਚਾਹੀਦੀ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਚੌਧਰੀ ਫਿਰ ਤੂੰ ਕਹਿੰਦਾ ਸੈਂ ਕਿ ਮੇਰੇ 500 ਜਵਾਨ ਤੁਹਾਡੇ ਨਾਲ ਹੁੰਦੇ, ਤੁਹਾਡੇ ਤੋਂ ਆਪਾਂ ਕੁਰਬਾਨ ਕਰਦੇ, ਜਿਹੜੇ ਫੱਟ ਅਜੀਤ ਸਿੰਘ ਦੇ ਹਿੱਸੇ ਵਿੱਚ ਆਏ ਉਸਨੇ ਆਪਣੇ ਸਰੀਰ ਉੱਤੇ ਖਾਧੇ, ਉਹ ਉਸ ਨੂੰ ਖਾਣੇ ਨਾ ਪੈਂਦੇ, ਮੇਰੇ ਇਹਨਾਂ ਸਿਪਾਹੀਆਂ ਦੇ ਸਰੀਰ ਉੱਤੇ ਲੱਗਦੇ। ਅਤੇ ਹੁਣ ਇਸ ਸਿੱਖ ਦੇ ਦਿਲ ਦੀ ਸ਼ਰਧਾ ਹੈ ਕਿ ਇਸ ਬੰਦੂਕ ਨੂੰ ਪਰਖ ਕੇ ਰੱਖਿਆ ਜਾਏ, ਹੁਣ ਤੂੰ ਜਾ ਆਪਣੀ ਛਾਉਣੀ ਅੰਦਰ, ਜਿਹੜਾ ਤੇਰਾ 500 ਜਵਾਨ ਹੈ ਉਹਨਾਂ ਜਵਾਨਾਂ ਵਿੱਚੋਂ ਇੱਕ ਜਵਾਨ ਲੈ ਕੇ ਆ ਜਿਹੜਾ ਇਸ ਬੰਦੂਕ ਦੀ ਨਾਲੀ ਦੇ ਸਾਹਮਣੇ ਖਲੋ ਸਕੇ, ਇਸ ਬੰਦੂਕ ਵਿੱਚੋਂ ਨਿਕਲੀ ਹੋਈ ਗੋਲੀ ਉਹਦੀ ਛਾਤੀ ਵਿੱਚ ਮਾਰ ਕੇ ਤੱਕੀਏ ਕਿ ਇਹ ਗੋਲੀ ਜਿਸ ਦੀ ਛਾਤੀ ਵਿੱਚ ਵੱਜਦੀ ਹੈ ਉਹਦੇ ਵਿੱਚੋਂ ਪਾਰ ਹੋ ਜਾਂਦੀ ਹੈ ਜਾਂ ਅੱਧ ਵਿੱਚ ਰਹਿ ਜਾਂਦੀ ਹੈ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਹ ਸ਼ਬਦ ਡੱਲੇ ਚੌਧਰੀ ਨੂੰ ਕਹੇ ਔਰ ਡੱਲੇ ਚੌਧਰੀ ਦੇ ਸ਼ਬਦ ਸੁਣਦਿਆਂ ਸਾਰੋ ਦੇ ਚਿਹਰੇ ਦਾ ਰੰਗ ਉੱਡ ਗਿਆ। ਸਤਿਕਾਰਯੋਗ ਸਾਧ ਸੰਗਤ, ਮੈਂ ਕੱਲ੍ਹ ਦੇ ਦੀਵਾਨੰਦਰ ਇਤਿਹਾਸ ਦੀ ਵਿਚਾਰ ਇੱਥੋਂ ਤੱਕ ਤੁਹਾਡੇ ਸਾਹਮਣੇ ਅਰਜ਼ ਕੀਤੀ ਸੀ ਕਿ ਹਜ਼ੂਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਸੀ ਕਿ ਜਾਓ ਆਪਣੇ 500 ਜਵਾਨਾਂ ਵਿੱਚੋਂ ਇੱਕ ਜਵਾਨ ਲੈ ਕੇ ਆਓ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਸੁਣਨ ਤੋਂ ਬਾਅਦ ਹੁਣ ਡੱਲਾ ਚੌਧਰੀ ਤੁਰ ਪਿਆ ਆਪਣੀ ਉਹਨਾਂ ਫੌਜੀਆਂ ਦੀ ਛਾਉਣੀ ਵੱਲੇ ਜਿੱਥੇ 500 ਜਵਾਨ ਰਿਹਾ ਕਰਦੇ ਸਨ। ਤੁਰਿਆ ਜਾ ਰਿਹਾ ਹੈ ਚੌਧਰੀ, ਇਲਾਕੇ ਦਾ ਚੌਧਰੀ ਹੈ ਔਰ ਉਸ ਫੌਜ ਦਾ ਮਾਲਕ ਹੈ। ਜਦੋਂ ਆਪਣੀ ਫੌਜ ਦੀ ਛਾਉਣੀ ਦੇ ਦਰਵਾਜ਼ੇ ਅੱਗੇ ਗਿਆ ਔਰ ਆਪਣੇ ਮਾਲਕ ਨੂੰ ਛਾਉਣੀ ਅੰਦਰ ਆਇਆ ਤੱਕਿਆ, ਇੱਕ ਸਿਪਾਹੀ ਨੇ ਉੱਠ ਕੇ ਚੌਧਰੀ ਦਾ ਸਤਿਕਾਰ ਕੀਤਾ ਅਤੇ ਡੱਲੇ ਚੌਧਰੀ ਦੀ ਗੱਲ ਸੁਣਨ ਵਾਸਤੇ ਇੱਕ ਜਵਾਨ ਉਤਾਵਲਾ ਹੋ ਗਿਆ ਕਿ ਅੱਜ ਸਾਡਾ ਮਾਲਕ ਸਾਨੂੰ ਹੁਕਮ ਕੀ ਦੇਣ ਵਾਸਤੇ ਆਇਆ ਹੈ। ਜਦੋਂ ਸਤਿਕਾਰ ਕਰਨ ਤੋਂ ਬਾਅਦ ਸਿਪਾਹੀ ਪਿੱਛੇ ਹਟ ਗਏ, ਆਪਣੇ ਸਿਪਾਹੀਆਂ ਨੂੰ ਸੰਬੋਧਨ ਕਰਕੇ ਡੱਲੇ ਚੌਧਰੀ ਨੇ ਆਖਿਆ, ਮੇਰੇ ਸਾਥੀ ਔਰ ਸਿਪਾਹੀਓ, ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਬੈਠਾ ਸਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇੱਕ ਪਰਚਾ ਪਾ ਦਿੱਤਾ ਹੈ, ਲਾਹੌਰ ਤੋਂ ਇੱਕ ਸਿੱਖ ਆਇਆ ਹੈ, ਉਹਨੇ ਲਿਆ ਕੇ ਬੰਦੂਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭੇਟ ਕੀਤੀ ਹੈ ਅਤੇ ਉਹਨੇ ਬੜੀ ਸ਼ਰਧਾ ਨਾਲ ਆਖਿਆ ਸੀ, ਦਾਦਾ ਇਹ ਬੰਦੂਕ ਦਾ ਵਾਰ ਖਾਲੀ ਨਹੀਂ ਜਾਂਦਾ, ਇਹ ਬੁਰਜਾਂ ਵਰਗੇ ਜਵਾਨ ਧਰਤੀ ਉੱਤੇ ਗਰਾ ਦਿੰਦੀ ਹੈ, ਮੈਂ ਇਸ ਨੂੰ ਆਪਣੇ ਹੱਥਾਂ ਨਾਲ ਭਰ ਕੇ ਦਿੰਦਾ ਹਾਂ, ਇਸ ਦਾ ਨਿਸ਼ਾਨਾ ਪਰਖ ਕੇ ਵੇਖੋ। ਅਤੇ ਨਾਲ ਹੀ ਮੇਰੇ ਕੋਲੋਂ ਹਜ਼ੂਰ ਨੇ ਹਾਮੀ ਭਰਵਾ ਲਈ ਕਿ ਹਥਿਆਰ ਪਰਖ ਕੇ ਰੱਖਣਾ ਚਾਹੀਦਾ ਹੈ। ਇਹ ਗੱਲ ਕਹਿਣ ਦੇ ਬਾਵਜੂਦ ਉਹਨਾਂ ਨੇ ਸਾਡੇ ਕੋਲੋਂ ਇੱਕ ਜਵਾਨ ਦੀ ਮੰਗ ਕੀਤੀ ਹੈ ਕਿ ਕੋਈ ਉਸ ਬੰਦੂਕ ਦੀ ਗੋਲੀ ਦੇ ਸਾਹਮਣੇ ਆਣ ਕੇ ਖੜਾ ਹੋਵੇ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉਸ ਬੰਦੂਕ ਦਾ ਫਾਇਰ ਕਰਨ, ਉਹ ਗੋਲੀ ਉਹਦੀ ਛਾਤੀ ਵਿੱਚ ਲੱਗੇ ਔਰ ਛਾਤੀ ਵਿੱਚੋਂ ਪਾਰ ਹੁੰਦੀ ਹੈ ਜਾਂ ਉਹਦੇ ਵਿੱਚ ਅਟਕਦੀ ਹੈ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਪਰਖਣਾ ਚਾਹੁੰਦੇ ਹਨ। ਯਾਦ ਰੱਖਣਾ, ਜਿਹੜੇ ਸਿਪਾਹੀ ਆਪਣਾ ਮਾਨ ਵਧਾਉਣ ਲਈ ਦੌੜੇ ਦੌੜੇ ਡੱਲੇ ਚੌਧਰੀ ਦੇ ਪਾਸ ਆਏ ਸਨ, ਜਦੋਂ ਚੌਧਰੀ ਕੋਲ ਇਹ ਸ਼ਬਦ ਸੁਣੇ ਹਰ ਹੌਲੀ ਹੌਲੀ ਪਾਸਾ ਵੱਟਣਾ ਸ਼ੁਰੂ ਕੀਤਾ। ਅਤੇ ਯਾਦ ਰੱਖਣਾ, 500 ਜਵਾਨਾਂ ਵਿੱਚੋਂ ਇੱਕ ਵੀ ਜਵਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬੰਦੂਕ ਦੀ ਨਾਲੀ ਦੇ ਸਾਹਮਣੇ ਉਹਦੇ ਵਿੱਚੋਂ ਚੱਲਦੀ ਹੋਈ ਗੋਲੀ ਉਹਦਾ ਵਾਰ ਆਪਣੀ ਛਾਤੀ ਵਿੱਚ ਟਿਕਾਉਣ ਵਾਸਤੇ ਕੋਈ ਤਿਆਰ ਨਾ ਹੋਇਆ। ਡੱਲੇ ਚੌਧਰੀ ਨੇ ਆਵਾਜ਼ ਦੇ ਕੇ ਆਖਿਆ, ਸਿਪਾਹੀਓ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਲੀ ਦਾ ਨਿਸ਼ਾਨਾ ਬਣੇਗਾ, ਅਗਰ ਜੇ ਉਸਦੀ ਜ਼ਿੰਦਗੀ ਵੱਧ ਜਾਏ ਤਾਂ ਸਾਰੀ ਜ਼ਿੰਦਗੀ ਔਰ ਉਹਦੇ ਘਰ ਦਾ ਪ੍ਰਬੰਧ ਅਤੇ ਉਸਦੀ ਸੁੱਖਾਂ ਦੀ ਜ਼ਿੰਦਗੀ ਲਈ ਉਸਨੂੰ ਜਾਗੀਰ ਵਿੱਚੋਂ ਜਾਗੀਰ ਦੇ ਦਿਆਂਗਾ। ਮੰਨ ਲਓ ਸੰਸਾਰ ਤੋਂ ਕੂਚ ਕਰ ਜਾਏ, ਉਹਦੇ ਪਰਿਵਾਰ ਨੂੰ ਸਾਰੀ ਜ਼ਿੰਦਗੀ ਔਰ ਧਨ ਦੌਲਤ ਦੇ ਕੇ ਮਾਲੋ ਮਾਲ ਕਰ ਦਿੱਤਾ ਜਾਵੇਗਾ, ਮੇਰੀ ਇੱਜ਼ਤ ਦਾ ਸਵਾਲ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਨ ਵਾਸਤੇ ਕੋਈ ਤਿਆਰ ਹੋਵੋ। ਯਾਦ ਰੱਖਣਾ, ਇੱਕ ਸਿਪਾਹੀ ਨੇ ਅੱਗੇ ਵੱਧ ਕੇ ਆਖਿਆ, ਚੌਧਰੀ ਅਸੀਂ ਮੈਦਾਨੇ ਜੰਗ ਅੰਦਰ ਲੜਨਾ ਤਾਂ ਜਾਣਦੇ ਹਾਂ, ਦੁਸ਼ਮਣ ਦਾ ਚੱਲਿਆ ਹੋਇਆ ਤਲਵਾਰ ਦਾ ਵਾਰ
ਉਸ ਨੂੰ ਢਾਲ ਉੱਤੇ ਰੋਕ ਕੇ ਉਹਦੇ ਉੱਤੇ ਵਾਰ ਕਰਕੇ ਉਸ ਦਾ ਖਾਤਮਾ ਕਿਵੇਂ ਕਰਨਾ ਹੈ? ਇਹ ਅਸੀਂ ਤਿਆਰ ਹਾਂ। ਦੁਸ਼ਮਣ ਦੀ ਚੱਲੀ ਹੋਈ ਗੋਲੀ ਮੈਦਾਨ ਨੇ ਜੰਗ ਦਰੁਸਤੋਂ ਬਚਾ ਕਿਵੇਂ ਕਰਨਾ ਹੈ? ਇਹ ਸਾਨੂੰ ਆਉਂਦਾ ਹੈ। ਪਰ ਅਨਿਆਈ ਮੌਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬੰਦੂਕ ਦੀ ਗੋਲੀ ਦੇ ਸਾਹਮਣੇ ਕੋਈ ਖੜਾ ਹੋਣ ਵਾਸਤੇ ਤਿਆਰ ਨਹੀਂ ਹੈ, ਔਰ ਅਸੀਂ ਅਨਿਆਈ ਮੌਤ ਮਰਨ ਵਾਸਤੇ ਤਿਆਰ ਨਹੀਂ। ਬਥੇਰੇ ਵਾਸਤੇ ਪਾਏ ਡੱਲੇ ਚੌਧਰੀ ਨੇ, ਉਹਦੇ ਸਿਪਾਹੀਆਂ ਨੇ ਆਖਿਆ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਬੰਦੂਕ ਦੀ ਗੋਲੀ ਪਰਖਣਾ ਚਾਹੁੰਦੇ ਨੇ। ਡੱਲੇ ਨੇ ਆਖਿਆ ਇੱਕ ਜਵਾਨ ਸਾਹਮਣੇ ਆਓ, ਧਨ ਦੌਲਤ ਦੇ ਦਿਆਂਗਾ, ਪਰਿਵਾਰ ਸੁੱਖਾਂ ਨਾਲ ਵਸੇਗਾ। ਅਤੇ ਸਿਪਾਹੀਆਂ ਨੇ ਇੱਕ ਸੁਰ ਹੋ ਕੇ ਆਵਾਜ਼ ਦਿੱਤੀ, ਚੌਧਰੀ ਜਦੋਂ ਅਸੀਂ ਦੁਨੀਆਂ ਉੱਤੇ ਨਾ ਰਹੇ ਅਸੀਂ ਪਿੱਛੋਂ ਕੀ ਵੇਖਣਾ ਹੈ? ਪਰਿਵਾਰ ਸੁੱਖਾਂ ਨਾਲ ਵੱਸਦਾ ਜਾਂ ਨਹੀਂ ਸੁੱਖਾਂ ਨਾਲ ਵੱਸਦਾ, ਸਾਨੂੰ ਪਰਿਵਾਰ ਨਾਲ ਕੀ? ਅਸੀਂ ਤਾਂ ਆਪਣੀ ਜ਼ਿੰਦਗੀ ਨਾਲ ਵਾਸਤਾ ਰੱਖਦੇ ਹਾਂ। ਸਿਪਾਹੀਆਂ ਨੇ ਇੱਕ ਸੁਰ ਹੋ ਕੇ ਕਿਹਾ, ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ, ਸਾਹਮਣੇ ਮਿੱਟੀ ਦੀ ਦੀਵਾਰ ਬਣਾ ਕੇ ਉਹਦੇ ਅੰਦਰ ਕਿਸੇ ਚੀਜ਼ ਦਾ ਨਿਸ਼ਾਨ ਲਾ ਕੇ ਗੋਲੀ ਦਾ ਨਿਸ਼ਾਨਾ ਪਰਖ ਲਿਆ ਜਾਏ? ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਹੀ ਪਰਖਣੀ ਹੈ ਤਾਂ ਫਿਰ ਯਾਦ ਰੱਖੋ, ਕਿਸੇ ਜਾਨਵਰ ਉੱਤੇ ਗੋਲੀ ਮਾਰ ਕੇ ਪਰਖ ਲਾਓ, ਔਰ ਉਹਦੇ ਸਾਹਮਣੇ ਕੋਈ ਝੋਟਾ ਲਿਆ ਕੇ ਖੜਾ ਕਰਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹੋ ਵਾਰ ਕਰਕੇ ਵੇਖ ਲਓ ਗੋਲੀ ਪਾਰ ਹੁੰਦੀ ਹੈ ਕਿ ਨਹੀਂ ਹੁੰਦੀ। ਉਹਨਾਂ ਕੇ ਸਿਪਾਹੀ ਦੇ ਸੀਨੇ ਅੰਦਰ ਹੀ ਮਾਰ ਕੇ ਗੋਲੀ ਪਰਖਣੀ ਹੈ। ਯਾਦ ਰੱਖਣਾ, ਬਥੇਰੇ ਡੱਲੇ ਨੇ ਮਿੰਨਤਾਂ ਤਰਲੇ ਕੀਤੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਦਰਬਾਰ ਅੰਦਰ ਇਤਰਿਆ ਜਾਏ, ਪਰ 500 ਸਿਪਾਹੀਆਂ ਵਿੱਚੋਂ ਇੱਕ ਵੀ ਸਿਪਾਹੀ ਨੇ, ਯਾਦ ਰੱਖਣਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਨ ਵਾਸਤੇ ਹਾਂ ਨਾ ਕੀਤੀ। ਹੁਣ ਡੱਲਾ ਚੌਧਰੀ ਆਪਣੇ ਸਾਰੇ ਦਾਅ ਵਰਤ ਕੇ, ਤਰ੍ਹਾਂ ਤਰ੍ਹਾਂ ਦਾ ਲਾਲਚ ਦੇ ਕੇ, ਜਾਗੀਰਾਂ ਦੇ ਲਾਲਚ ਦੇ ਕੇ, ਇਹ ਵੀ ਕਹਿ ਕੇ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਮਰੇਗਾ ਉਹ ਬਹਿਸ਼ਤਾਂ ਵਿੱਚ ਜਾਏਗਾ, ਸੱਚਖੰਡ ਵਿੱਚ ਜਾਏਗਾ। ਪਰ ਯਾਦ ਰੱਖਣਾ, ਕਿਸੇ ਗੱਲ ਦਾ ਅਸਰ ਨਾ ਹੋਇਆ, ਤੁਰਿਆ ਆ ਰਿਹਾ ਹੈ ਡੱਲਾ ਚੌਧਰੀ ਆਪਣੇ ਸਿਪਾਹੀਆਂ ਦੀ ਛਾਉਣੀ ਵਿੱਚੋਂ। ਯਾਦ ਰੱਖਣਾ, ਇਹਦਾ ਸਿਰ ਝੁਕਿਆ ਹੋਇਆ, ਇਹਦੀਆਂ ਪਜਾਮਾ ਸਰੀਰ ਨਾਲ ਲੱਗੀਆਂ ਹੋਈਆਂ, ਇਹਦੇ ਚਿਹਰੇ ਉੱਤੇ ਉਹ ਖੁਸ਼ੀ ਦੀ ਲਹਿਰ ਨਹੀਂ। ਮੈਂ ਅਰਜ਼ ਕਰਦੇ ਹਾਂ, ਸਿਆਣੇ ਬੰਦੇ ਤੁਰੇ ਆ ਰਹੇ ਮਨੁੱਖ ਦੇ ਸਰੀਰ ਤੋਂ ਅੰਦਾਜ਼ਾ ਲਗਾ ਲੈਂਦੇ ਨੇ ਕਿ ਇਹ ਬੰਦਾ ਆਪਣੇ ਮਿਸ਼ਨ ਅੰਦਰ ਕਾਮਯਾਬ ਹੋ ਕੇ ਆਇਆ ਜਾਂ ਨਹੀਂ। ਔਰ ਜਿੱਤਿਆ ਹੋਇਆ ਮਨੁੱਖ, ਆਪਣੇ ਮਿਸ਼ਨ ਅੰਦਰ ਕਾਮਯਾਬ ਹੋਇਆ ਮਨੁੱਖ, ਉਹਦੇ ਚਿਹਰੇ ਉੱਤੇ ਖੁਸ਼ੀ ਹੁੰਦੀ ਹੈ, ਉਹਦੇ ਕਦਮ ਹੌਲੇ ਉੱਠਦੇ ਨੇ, ਉਹਦੀਆਂ ਭਜਾਵਾਂ ਸਰੀਰ ਤੋਂ ਉੱਚੀਆਂ ਹੁੰਦੀਆਂ ਨੇ, ਉਹਦੇ ਚਿਹਰੇ ਉੱਤੇ ਖੁਸ਼ੀ ਹੁੰਦੀ ਹੈ। ਅਤੇ ਯਾਦ ਰੱਖਿਆ, ਜੇ ਸਿਆਣੇ ਮਨੁੱਖ ਅੰਦਾਜ਼ਾ ਲਗਾ ਲੈਂਦੇ ਨੇ ਇਹ ਬੰਦਾ ਆਪਣੇ ਮਿਸ਼ਨ ਅੰਦਰ ਕਾਮਯਾਬ ਹੋ ਕੇ ਆਇਆ, ਹਾਰਿਆ ਹੋਇਆ ਬੰਦਾ ਜਿਹੜਾ ਆਪਣੇ ਮਿਸ਼ਨ ਅੰਦਰ ਕਾਮਯਾਬ ਨਾ ਹੋਵੇ, ਉਹਦੇ ਚਿਹਰੇ ਦਾ ਰੰਗ ਉਤਰਿਆ ਹੋਵੇਗਾ, ਉਹਦੀਆਂ ਭਜਾਵਾਂ ਸਰੀਰ ਨਾਲ ਲੱਗੀਆਂ ਹੋਣਗੀਆਂ, ਉਹਦੇ ਕਦਮ ਹੌਲੇ ਨਹੀਂ ਉੱਠਦੇ, ਉਹਦੇ ਕੋਲ ਤੁਰਿਆ ਨਹੀਂ ਜਾਂਦਾ, ਯਾਦ ਰੱਖਿਆ ਜੇ। ਔਰ ਸਿਆਣੇ ਬੰਦੇ ਵੇਖ ਕੇ ਅੰਦਾਜ਼ਾ ਲਗਾ ਲੈਂਦੇ ਨੇ ਇਹ ਬੰਦਾ ਆਪਣੇ ਮਿਸ਼ਨ ਅੰਦਰ ਕਾਮਯਾਬ ਨਹੀਂ ਹੋਇਆ। ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤੱਕ ਰਹੇ ਸਨ ਜਦੋਂ ਆਪਣੇ ਸਿਪਾਹੀਆਂ ਦੀ ਛਾਉਣੀ ਵਿੱਚੋਂ ਡੱਲਾ ਤੁਰਿਆ, ਇਹਦਾ ਸਿਰ ਝੁਕਿਆ ਹੋਇਆ, ਇਹਦੀਆਂ ਭਜਾਵਾਂ ਸਰੀਰ ਨਾਲ ਲੱਗੀਆਂ ਹੋਈਆਂ, ਔਰ ਇਹਦੇ ਕਦਮ ਹੌਲੇ ਨਹੀਂ ਉੱਠਦੇ, ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਜਾਣ ਗਏ ਕਿ ਡੱਲੇ ਦੇ 500 ਸਿਪਾਹੀਆਂ ਵਿੱਚੋਂ ਕਿਸੇ ਇੱਕ ਵੀ ਸਿਪਾਹੀ ਨੇ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਨ ਵਾਸਤੇ ਹਾਂ ਨਹੀਂ ਕੀਤੀ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਜਿਸ ਥਾਂ ਉੱਤੇ ਆਪਣਾ ਦਰਬਾਰ ਲਾ ਕੇ ਬੈਠੇ ਸਨ, ਡੱਲਾ ਚੌਧਰੀ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਨਜ਼ਦੀਕ ਆਇਆ ਅਤੇ ਮੇਰੇ ਹਜ਼ੂਰ ਨੇ ਆਵਾਜ਼ ਦੇ ਕੇ ਆਖਿਆ, ਚੌਧਰੀ ਕੋਈ ਸਿਪਾਹੀ ਤਿਆਰੀ ਕਰ ਰਿਹਾ ਹੈ ਜਿਹੜਾ ਇਸ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣ ਸਕੇ, ਜਿਸ ਨੇ ਆਣ ਕੇ ਆਪਣੀ ਛਾਤੀ ਇਸ ਬੰਦੂਕ ਦੀ ਗੋਲੀ ਦੇ ਸਾਹਮਣੇ ਕਰਨੀ ਹੈ, ਅਸੀਂ ਵੀ ਇਸ ਬੰਦੂਕ ਅੰਦਰ ਬਰੂਦ ਭਰ ਲਈਏ, ਤਿਆਰੀ ਕਰ ਲਈਏ, ਉਸ ਦੀ ਛਾਤੀ ਅੰਦਰ ਮਾਰ ਕੇ ਵੇਖਿਆ ਜਾਏ ਕਿ ਉਸ ਵਿੱਚ ਦੀ ਪਾਰ ਹੁੰਦੀ ਹੈ ਜਾਂ ਨਹੀਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸ਼ਬਦ ਕਹੇ, ਇੰਨੇ ਚਿਰ ਨੂੰ ਡੱਲਾ ਚੌਧਰੀ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਜ਼ਦੀਕ ਆ ਗਿਆ। ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਚੌਧਰੀ ਜੀ ਕੀ ਸਿਪਾਹੀ ਕੋਈ ਪਿੱਛੇ ਪਿੱਛੇ ਆ ਰਿਹਾ ਹੈ ਜਿਹੜਾ ਇਸ ਬੰਦੂਕ ਦੀ ਗੋਲੀ ਦੇ ਸਾਹਮਣੇ ਆਪਣੀ ਛਾਤੀ ਕਰੇਗਾ? ਅਤੇ ਯਾਦ ਰੱਖਣਾ, ਜਦੋਂ ਇਹ ਸ਼ਬਦ ਡੱਲੇ ਚੌਧਰੀ ਨੇ ਸੁਣੇ, ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਮਰਦੀ ਦੀ ਜ਼ਬਾਨ ਨਾਲ ਬੋਲ ਨਿਕਲਿਆ ਕਿ ਹਜ਼ੂਰ ਨਾ ਕੋਈ ਸਿਪਾਹੀ ਤਿਆਰੀ ਕਰ ਰਿਹਾ ਹੈ ਔਰ ਨਾ ਕੋਈ ਸਿਪਾਹੀ ਮਗਰੋਂ ਆਵੇਗਾ ਇਸ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਨ ਲਈ। ਯਾਦ ਰੱਖਣਾ, ਨੀਵੀਂ ਧੌਣ ਕਰਕੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਡੱਲੇ ਚੌਧਰੀ ਨੇ ਯੋਗ ਕੁਝ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਰਸਨਾ ਦੀ ਗੱਲ ਸੁਣਨ ਤੋਂ ਬਾਅਦ ਸ਼ਬਦ ਕਹੇ, ਢਾਡੀ ਜਥਾ ਆਪ ਜੀ ਦੇ ਸਾਹਮਣੇ ਅਰਜ਼ ਕਰਿਆ ਹੈ, ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੱਜਿਆ ਹੋਇਆ ਦਰਬਾਰ ਖੜਾ ਡੱਲਾ ਚੌਧਰੀ ਜਿਹੜਾ ਕਦੇ ਹਜ਼ੂਰ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਅੰਦਰ ਖੁਸ਼ੀ ਖੁਸ਼ੀ ਸੇਵਾ ਕਰਦਾ ਸੀ, ਅੱਜ ਇਹਦੇ ਚਿਹਰੇ ਦਾ ਰੰਗ ਉੱਡਿਆ ਹੋਇਆ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਤਾਹੌਲ ਨੀਵੀਂ ਕਰਕੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਡੱਲਾ ਚੌਧਰੀ ਸਿਪਾਹੀ ਨਾ ਆਉਣ ਦਾ ਕਾਰਨ ਆਵੇਗਾ ਜਾਂ ਨਹੀਂ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਇਹਨਾਂ ਸ਼ਬਦਾਂ ਅੰਦਰ ਇੰਜ ਕਹਿ ਰਿਹਾ ਸੀ।
ਮੌਤ ਦਾ ਕਿਸੇ ਇਕਰਾਰ ਨਹੀਂ, ਕੀਤਾ ਮੌਤ ਦਾ ਕਿਸੇ ਇਕਰਾਰ ਨਹੀਂ, ਮਨ ਨੂੰ ਕੋਈ ਤਿਆਰ ਨਹੀਂ, ਇਦਾਂ ਮਰਨ ਨੂੰ ਕੋਈ ਤਿਆਰ ਨਹੀਂ, ਇਤਬਾਰ ਨਹੀਂ ਮੈਨੂੰ ਗੁਰੂ ਜੀ ਇੰਨਾ ਇਤਬਾਰ ਨਹੀਂ, ਜਾਵੇ पाने जो जान ते खेड जावे हर कोई जम्मे आहां बेच संसार नाही हर कोई जम्मे आहां बेच संसार नाही जिन्नू जान दे नाल प्यार नाही जिन्नू जान दे नाल प्यार नाही मन तो कदे इनकार नाही कर दे मरन तो कदे इनकार नाही हां कर दे मरन तो कदे इनकार नाही
हो सतगुरु गुरु गोबिंद सिंह पातशाह महाराज ने चौधरी नु संबोधन करके आख्या चौधरी कोई जवाल नहीं आ रहा ते डल्ले चौधरी ने आख्या हाँ हजूर कोई भी अन्याई मौते मरण वास्ते तैयार नहीं है सिपाहियों ने कहा है जे गुरु गोबिंद सिंह महाराज ने बंदूक परखनी है किसे कंध अंदर गोली मार के परख लैन किसे जानवर उत्ते गोली चला के परख लैन कि वह ना बंदे दे सीने अंदर गोली मार के बंदा मार के ही गोली ने बंदूक नू परखना है डल्ले चौधरी की गल सुन तो बाद हजूर गुरु गोबिंद सिंह महाराज जी कहते डल्लिया कोई भी जवान तैयार नहीं होया बंदूक की गोली के सामने खलोण वास्ते डल्ले चौधरी ने आख्या हजूर कोई भी जवान ये गल मनन वास्ते तैयार नहीं कि मैं बंदूक की गोली के सामने अपनी छाती डा दें बंदूक की गोली मेरे सीने विचों पार हो मैं संसार त्याग के तुरदा वा हजूर सतगुरु गुरु गोबिंद सिंह पातशाह महाराज जी मुस्कुरा पे कहते डल्लिया जे तेरे 500 जवानों विचों कोई भी जवान तैयार नहीं है तू तो साड़ी सेवा में हाजिर है आओ सामने जाके खड़ जा अपनी छाती तान के ए बंदूक उठेगी एदे विच भरिया होया बारूद गोली दे रूप अंदर चलेगा और तेरी छाती विच दी पार होवेगा पता लग जाएगा बंदूक दी गोली छाती विच पार हुंदी है जां नहीं हुंदी जदों मेरे हजूर ने शब्द कहे सिर तो लेके पैरों तक डल्ला चौधरी कंब उठिया उहने आखिया हजूर जी मेरा भी नहीं करदा कि मैं बंदूक दी गोली दे सामने खड़ा हो जावां मेरे सतगुरु गुरु गोबिंद सिंह पातशाह महाराज ने डल्ले चौधरी दे चेहरे वाले तकिया ते गुरु गोबिंद सिंह पातशाह महाराज जी मुस्कुरा पे हजूर कहिंदे डल्लिया तो बड़ा ही बहादुर है और तेरे नाल दा बहादुर बंदा दुनिया उत्ते कोई नहीं
ਲਾਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਖੜ੍ਹੇ ਸਨ। ਹੱਥ ਬੰਨ ਕੇ ਹਜ਼ੂਰ ਦੇ ਸਾਹਮਣੇ ਬੇਨਤੀ ਕੀਤੀ ਸਿੰਘਾਂ ਨੇ। ਭਾਈ ਮਾਨ ਸਿੰਘ ਨੇ ਆਖਿਆ ਕਿ ਲਗਮੀਆਂ ਵਾਲਿਆ, ਕਿ ਡੱਲਾ ਚੌਧਰੀ ਬੜਾ ਬਹਾਦਰ ਹੈ, ਇਹਨੇ ਆਪਣੇ 500 ਸਾਥੀਆਂ ਦਾ ਦਾਅਵਾ ਕੀਤਾ ਸਾਡੇ ਸਾਹਮਣੇ ਕਿ ਉਹ ਹਰ ਵੇਲੇ ਆਪਾਂ ਕੁਰਬਾਨ ਕਰਨ ਵਾਸਤੇ ਤਿਆਰ ਰਹਿੰਦੇ ਨੇ, ਲੋੜ ਪਈ ਹੈ, ਉਹਨਾਂ 500 ਜਵਾਨਾਂ ਵਿੱਚੋਂ ਇੱਕ ਵੀ ਜਵਾਨ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਨ ਵਾਸਤੇ ਨਹੀਂ ਆਇਆ। ਜੇ ਤੁਸੀਂ ਡੱਲੇ ਚੌਧਰੀ ਨੂੰ ਕਿਹਾ ਹੈ ਕਿ ਆਪ ਛਾਤੀ ਡਾੜ ਕੇ ਸਾਹਮਣੇ ਖਲੋ ਜਾਓ, ਅਤੇ ਇਸ ਨੇ ਕਿਹਾ ਹੈ ਦਾਤਾ ਮੇਰਾ ਵੀ ਜੀਅ ਨਹੀਂ ਕਰਦਾ ਕਿ ਬੰਦੂਕ ਦੀ ਗੋਲੀ ਦੇ ਸਾਹਮਣੇ ਖੜ੍ਹਾ ਹੋ ਜਾਵਾਂ, ਔਰ ਡੱਲਾ ਚੌਧਰੀ ਜਿਹੜੇ ਸਾਥੀ ਨਾਲ ਮੌਤ ਤੋਂ ਥਰੀਅਰ ਥਰੀਅਰ ਕੰਬਦੇ ਨੇ, ਔਰ ਤੁਸੀਂ ਕਿਵੇਂ ਕਹਿ ਦਿੱਤਾ ਡੱਲਿਆ ਤੂੰ ਬੜਾ ਹੀ ਬਹਾਦਰ ਹੈ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਭਾਈ ਮਾਨ ਸਿੰਘ ਜੀ ਡੱਲਾ ਬੜਾ ਬਹਾਦਰ ਹੈ। ਅਤੇ ਸਿੰਘਾਂ ਨੇ ਫਿਰ ਕਿਹਾ ਦਾਤਾ ਡੱਲਾ ਕਿਵੇਂ ਬਹਾਦਰ ਹੋ ਸਕਦਾ, ਬੰਦੂਕ ਦੀ ਗੋਲੀ ਦੇ ਸਾਹਮਣੇ ਤੇ ਖਲੋਣ ਤੋਂ ਡਰ ਗਿਆ ਹੈ, ਥਰੀਆ ਥਰੀਆ ਕੰਬ ਉੱਠਿਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਸਿੰਘੋ ਪਰਮਾਤਮਾ ਨੇ ਜਦੋਂ ਮਨੁੱਖ ਨੂੰ ਸੰਸਾਰ ਉੱਤੇ ਭੇਜਿਆ ਹੈ, ਇਹਦੇ ਕੰਨ ਅੰਦਰ ਇੱਕ ਹੂਕ ਮਾਰ ਕੇ ਦੁਨੀਆਂ ਉੱਤੇ ਭੇਜਿਆ ਹੈ ਕਿ ਤੇਰੇ ਵਰਗਾ ਦੁਨੀਆਂ ਉੱਤੇ ਕੋਈ ਨਹੀਂ। ਕਿਸੇ ਬੰਦੇ ਨੇ ਕਦੇ ਆਪਣੀ ਕਮਜ਼ੋਰੀ ਦਾ ਪੱਖ ਜਿਹੜਾ ਹੈ ਉਸਨੂੰ ਪ੍ਰਵਾਨ ਨਹੀਂ ਕੀਤਾ। ਮੰਨ ਲਓ ਕੋਈ ਬੰਦਾ ਕਿਸੇ ਨੂੰ ਮਾੜੇ ਸ਼ਬਦ ਬੋਲ ਬੈਠੇ, ਪੰਚਾਇਤ ਜੁੜ ਜਾਏ ਅਤੇ ਜੁੜੀ ਹੋਈ ਪੰਚਾਇਤ ਇਹ ਗੱਲ ਕਹੇ ਕਿ ਫਲਾਣਾ ਸਿੰਘ ਤੇਰਾ ਗੁਨਾਹ ਹੈ, ਤੂੰ ਇਸ ਬੰਦੇ ਨੂੰ ਵੱਧ ਘੱਟ ਸ਼ਬਦ ਕਹੇ ਨੇ ਇਹਦੀ ਸ਼ਾਨ ਅੰਦਰ, ਅਤੇ ਯਾਦ ਰੱਖਿਆ ਜੇ ਉਹ ਬੰਦਾ ਆਪਣੀ ਕਮਜ਼ੋਰੀ ਪ੍ਰਵਾਨ ਕਰਨ ਵਾਸਤੇ ਤਿਆਰ ਨਹੀਂ ਹੁੰਦਾ, ਆਪਣੀ ਜਿੱਦਾਂ ਸਵਾਲ ਬਣਾ ਲੈਂਦਾ ਕਿ ਜੇ ਮੈਂ ਅੱਜ ਪੰਚਾਇਤ ਅੰਦਰ ਖਲੋ ਕੇ ਹੱਥ ਜੋੜ ਕੇ ਕਹਿ ਦਿੱਤਾ ਕਿ ਮੈਨੂੰ ਮਾਫ਼ੀ ਦੇ ਦਿੱਤੀ ਜਾਏ ਔਰ ਮੇਰਾ ਸਿਰ ਨੀਵਾਂ ਹੋ ਜਾਏਗਾ ਔਰ ਮੈਂ ਗੱਲ ਕਰਨ ਜੋਗਾ ਨਹੀਂ ਰਹਾਂਗਾ, ਇਹਦੇ ਨੂੰ ਇਹ ਚੰਗਾ ਹੈ ਕਿ ਇਸ ਗੱਲ ਨੂੰ ਪ੍ਰਵਾਨ ਹੀ ਨਾ ਕੀਤਾ ਜਾਏ ਕਿ ਮੈਂ ਮਾੜੇ ਸ਼ਬਦ ਇਸ ਬੰਦੇ ਨੂੰ ਕਹੇ। ਯਾਦ ਰੱਖਿਆ ਜੇ ਕੋਈ ਬੰਦਾ ਆਪਣੀ ਕਮਜ਼ੋਰੀ ਪ੍ਰਵਾਨ ਕਰਨ ਵਾਸਤੇ ਤਿਆਰ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਿੰਘੋ ਜਿਹੜਾ ਇਨਸਾਨ ਆਪਣੀ ਕਮਜ਼ੋਰੀ ਪ੍ਰਵਾਨ ਕਰ ਲਵੇ, ਜਿਹੜਾ ਇਨਸਾਨ ਆਪਣੇ ਆਪ ਨੂੰ ਉਸ ਗੱਲ ਨੂੰ ਪ੍ਰਵਾਨ ਕਰ ਲਵੇ ਕਿ ਮੈਂ ਕਰਨ ਜੋਗਾ ਨਹੀਂ, ਉਹਦੇ ਨਾਲ ਦਾ ਵੀ ਦੁਨੀਆਂ ਉੱਤੇ ਕੋਈ ਬਹਾਦਰ ਨਹੀਂ। ਡੱਲੇ ਨੇ ਪ੍ਰਵਾਨ ਕਰ ਲਿਆ ਹੈ ਕਿ ਮੇਰੇ 500 ਜਵਾਨਾਂ ਵਿੱਚੋਂ ਕੋਈ ਵੀ ਜਵਾਨ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਨ ਵਾਸਤੇ ਤਿਆਰ ਨਹੀਂ। ਅਤੇ ਜਦੋਂ ਅਸੀਂ ਇਸ ਨੂੰ ਕਿਹਾ ਤੁਸੀਂ ਸਾਹਮਣੇ ਖਲੋ ਜਾਓ, ਇਹਨੇ ਵੀ ਆਪਣੀ ਸੱਚਾਈ ਦੱਸੀ ਹੈ ਦਾਤਾ, ਅਨਿਆਈ ਮੌਤ ਤੇ ਮਰਨ ਲਈ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਨ ਲਈ ਮੇਰਾ ਵੀ ਜੀ ਨਹੀਂ ਕਰਦਾ ਕਿ ਮੈਂ ਸਾਹਮਣੇ ਖਲੋ ਜਾਵਾਂ। ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਡੱਲਿਆ ਬੜੀਆਂ ਫੜਾਂ ਮਾਰਦਾ ਸੈਂ ਕਿ ਮੇਰਾ 500 ਜਵਾਨ ਤੁਹਾਡੇ ਉੱਤੋਂ ਆਪੇ ਆਪ ਕੁਰਬਾਨ ਕਰਦਾ, ਤੁਹਾਡੇ ਪੁੱਤਰ ਸ਼ਹੀਦ ਨਾ ਹੁੰਦੇ, ਤੁਹਾਡੇ ਪਰਿਵਾਰ ਵਿੱਚ ਵਿਛੋੜਾ ਨਾ ਪੈਂਦਾ, ਤੁਹਾਡੀਆਂ ਮਾਸੂਮ ਜਿੰਦਾ ਸਰਹੰਦ ਦੀ ਦੁਆਰ ਅੰਦਰ ਚਿਣੀਆਂ ਨਾ ਜਾਂਦੀਆਂ, ਮਹਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਅੰਦਰ ਆਪਣੀ ਸਵੈ ਇੱਛਾ ਅਨੁਸਾਰ ਆਪਣੇ ਪ੍ਰਾਣ ਨਾ ਤਿਆਗਣੇ ਪੈਂਦੇ ਜੇ ਇਹ ਮੇਰਾ 500 ਜਵਾਨ ਮੇਰੇ ਨਾਲ ਹੁੰਦਾ, ਜੇ ਤੇਰਾ 500 ਜਵਾਨ ਸਾਡੇ ਨਾਲ ਹੁੰਦਾ, ਫਿਰ ਯਾਦ ਰੱਖ ਦਿਉ ਇਹੋ ਜਿਹੋ ਜਿਹੇ ਸਾਡੇ ਸਿੰਘ ਸਾਡੇ ਨਾਲ ਸਨ, ਜਿੰਨਾ ਸਾਹ ਦਿੱਤਾ ਹੈ, ਜੇ ਉਹ ਸਾਡੇ ਨਾਲ ਹੁੰਦੇ ਤੇਰੇ ਸਿਪਾਹੀਆਂ ਵਰਗੇ, ਤਾਂ ਫਿਰ ਸਾਹੀ ਅਨੰਦਪੁਰ ਛੱਡ ਕੇ ਸਰਸਾ ਨਦੀ ਤੱਕ ਵੀ ਨਾ ਪਹੁੰਚ ਸਕਦੇ, ਸਾਰੇ ਹੀ ਮੈਦਾਨ ਛੱਡ ਕੇ ਦੌੜ ਜਾਂਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਡੱਲਿਆ ਸਾਨੂੰ ਆਪਣੇ ਸਿੰਘ ਸਰਦਾਰਾਂ ਉੱਤੇ ਮਾਣ ਹੈ, ਅਤੇ ਡੱਲੇ ਚੌਧਰੀ ਨੇ ਇਹ ਵੀ ਸ਼ਬਦ ਕਹੇ ਦਾਤਾ ਕਿਸੇ ਜਾਨਵਰ ਉੱਤੇ ਬੰਦੂਕ ਦਾ ਨਿਸ਼ਾਨਾ ਵਰਤ ਕੇ ਵੇਖ ਲਓ ਕਿ ਇਹਦੀ ਗੋਲੀ ਚੱਲਦੀ ਹੈ ਕਿ ਨਹੀਂ। ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਡੱਲਿਆ ਜਿਸ ਸਿਪਾਹੀਆਂ ਉੱਤੇ ਤੂੰ ਮਾਣ ਕਰਦਾ ਸਾਂ, 500 ਸਿਪਾਹੀਆਂ ਵਿੱਚੋਂ ਇੱਕ ਵੀ ਸਿਪਾਹੀ ਨੇ ਤੇਰੀ ਇੱਜ਼ਤ ਨਹੀਂ ਰੱਖੀ, ਤੂੰ ਉਸ ਦਾ ਮਾਲਕ ਹੈ, ਲੈ ਅਸੀਂ ਤੈਨੂੰ ਵਿਖਾਉਂਦੇ ਹਾਂ ਕਿ ਜਦੋਂ ਅਨੰਦਪੁਰ ਛੱਡਿਆ ਉਦੋਂ ਸਾਡੇ ਨਾਲ ਕਿਹੋ ਜਿਹੇ ਸਿੰਘ ਸਨ ਜਿਹੜੇ ਆਪਣੀ ਛਾਤੀ ਡਾ ਕੇ ਹਰ ਆਏ ਵਾਰ ਨੂੰ ਆਪਣੇ ਸਰੀਰ ਉੱਤੇ ਸਹਾਰ ਲਈ ਤਿਆਰ ਸਨ। ਜਦੋਂ ਅਸੀਂ ਚਮਕੌਰ ਦੇ ਮੈਦਾਨੇ ਜੰਗ ਅੰਦਰ 40 ਸਿੰਘ ਪਹੁੰਚੇ ਸਾਂ ਅਤੇ ਬਾਹਰੋਂ 10 ਲੱਖ ਦੁਸ਼ਮਣ ਤੋਂ ਵੀ ਵੱਧ ਦੁਸ਼ਮਣ ਨੇ ਘੇਰਾ ਪਾਇਆ ਸੀ, ਉੱਥੇ ਕਿਹੋ ਜਿਹੀਆਂ ਆਤਮਾ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਮੋਹ ਵਸਾਰ ਦਿੱਤਾ ਅਤੇ ਮੌਤ ਹਰ ਵੇਲੇ ਆਪਣੀ ਛਾਤੀ ਨੇ ਲਾ ਲਈ। ਸਤਿਕਾਰਯੋਗ ਸਾਧ ਸੰਗਤ, ਸਿੱਖ ਨੇ ਆਪਣੇ ਗੁਰੂ ਤੋਂ ਆਪਣਾ ਆਪ ਸਦਾ ਲਈ ਨਿਸ਼ਾਵਰ ਕੀਤਾ ਹੈ, ਜਦੋਂ ਵੀ ਲੋੜ ਪਈ ਔਰ ਆਪਣੀਆਂ ਜਾਨਾਂ ਹਥੇਲੀ ਉੱਤੇ ਰੱਖ ਕੇ ਆਪਣੇ ਗੁਰੂ ਤੋਂ ਕੁਰਬਾਨ ਕਰਨ ਵਾਸਤੇ ਮੈਦਾਨੇ ਜੰਗ ਅੰਦਰ ਆਇਆ। ਇੱਕ ਨਹੀਂ ਅਨੇਕਾਂ ਇਤਿਹਾਸ ਦੇ ਕਾਰਨਾਮੇ ਸਾਡੀਆਂ ਨਜ਼ਰਾਂ ਦੇ ਸਾਹਮਣੇ ਨੇ, ਜਦੋਂ ਗੁਰੂ ਘਰ ਉੱਤੇ ਗੁਰੂ ਉੱਤੇ ਮੁਹਿੰਮ ਪਈ ਹੋਵੇ ਅਤੇ ਸਿੱਖ ਸਰਦਾਰਾਂ ਨੇ ਆਪਣੀਆਂ ਜਾਨਾਂ ਹਥੇਲੀ ਉੱਤੇ ਰੱਖ ਕੇ ਆਪਣੀ ਅਣਖਾਣ ਲਈ ਕੁਰਬਾਨੀਆਂ ਨਾ ਕੀਤੀਆਂ ਹੋਣ, ਇਤਿਹਾਸ ਦੇ ਪੱਤਰੇ ਉੱਤੋਂ ਕਿਤੇ ਨਹੀਂ ਮਿਲ ਸਕੇਗਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਡੱਲਿਆ ਫਿਰ ਤੈਨੂੰ ਵਿਖਾਈਏ ਕਿ ਜਿਹੜੇ ਸੂਰਮੇ ਹਰ ਵੇਲੇ ਮਰਨ ਲਈ ਤਿਆਰ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ, ਅਤੇ ਉਹ ਆਪਣੇ ਮਾਲਕ ਦਾ ਹੁਕਮ ਕਿਵੇਂ ਮੰਨਦੇ ਨੇ। ਡੱਲੇ ਨੇ ਕਿਹਾ, ਹਾਂ ਦਾਤਾ मैं वेखना चाहता हाँ कि जिन्हें 40 सरदारा ने 10 लाख दुश्मन तो बाद फौज का टाकरा किया सी उन्हां दे हिरदे अंदर किन्ना प्यार है तुहाडे प्रति, तुहाडे हुक्म की किन्नी क पालना करते हैं और तुहाडे उत्तों मरन वास्ते किन्ना क तैयार रहिंदे ने और किन्ना क अपना जीवन दाव उत्ते ला के तुहाडी राखी करन वास्ते तैयार ने। मेरे हजूर सतगुरु गुरु गोबिंद सिंह पातशाह महाराज ने अपने कोल खलोते उस सेवादार वल्ले तकिया जो हजूर सतगुरु गुरु गोबिंद सिंह पातशाह महाराज की सेवा में हाजिर सी। हजूर ने इशारा किया और सिंह गुरु गोबिंद सिंह महाराज जी के पास आया। मेरे हजूर ने कहा जाओ साड़ी अकाली छावनी अंदर जिथे सिंह सरदार बैठे ने जेड़े साडे हुक्म दी उडीक विच ने कि गुरु का हुक्म कदों आउंदा है, साडा मालक कदों हुक्म भेजता है, उन्हां नूं जाके ये साडा हुक्म सुनाओ कि गुरु गोबिंद सिंह पातशाह महाराज नूं एक सिख ने बंदूक भेट की है, हजूर ने उस बंदूक की गोली परखनी है और एक सिख की लोड़ है कि वह अपनी छाती आन के गुरु गोबिंद सिंह पातशाह महाराज की बंदूक की गोली के सामने डाए तो हजूर उस बंदूक नूं परख सकन कि उहदी गोली बंदे दे सीने विचों पार हुंदी है जां दे विच अटकदी है। यह हुक्म हजूर ने अपने सेवादार नूं कीता है और सिंह चलिया हजूर गुरु गोबिंद सिंह पातशाह महाराज को आग्या लेके सतगुरु गुरु गोबिंद सिंह महाराज के हुक्म वजाउण लई अकाली छावनी अंदर आ गया। जदों छावनिया छावनी का दरवाजा सिंह लंघ रहा है तो याद रखिए जे सिंह सचेत होके गुरु दरबार विचों आए उस सिंह वल्ले तक रहे ने कि गुरु गोबिंद सिंह महाराज ने हुक्म की भेजा है। इतिहास कहिंदा है एक सिंह दस्तार सजा रहा है और एक बाणी पढ़ रहा है सतगुरु गुरु गोबिंद सिंह पातशाह महाराज जी का सिख और टहलिया हुक्म सुना रहा है कि गुरु गोबिंद सिंह पातशाह महाराज ने बंदूक परखनी है, उहदे सामने अपनी परपुत वर्गी छाती डाक के कोई एक सिख खड़ा होवे, इधरों टहलिए नूं हुक्म सुनाया है, उधर गुरु के प्यार अंदर रंग रतने सिंह हजूर गुरु गोबिंद सिंह पातशाह महाराज के दर उत्ते प्रवान होने लई जिवें गुरु गोबिंद सिंह पातशाह महाराज के सामने आउण लई तुरदे ने उस वेले का नक्शा कोमल दा ढाडी जथा इन्हां सतरां राही हे इंज कह रहे हैं।
मंग दे सतगुर कुर्बानी एक सिख दी हन मंग दे सतगुर कुर्बानी मंग दे सतगुर कुर्बानी चाहिदा है सूरमा को सरदा दानी चाहिदा है सूरमा कोई सरदा दानी We'll be right back. ਚਾਹੀਦਾ ਹੈ ਸੂਰਮਾ ਕੋਈ ਸਿਰ ਦਾ ਦਾਨੀ ਸੁਣਿਆ ਹੁਕਮ ਜਦ ਸਿਦਕੀਆਂ ਜਿੰਦ ਜਾਪੀ ਫਾਨੀ ਸੁਣਿਆ ਹੁਕਮ ਜਾ ਸਿਦਕੀਆਂ ਜਿੰਦ ਜਾਪੀ ਫਾਨੀ ਜਿੰਦ ਜਾਪੀ ਫਾਨੀ ਭੱਜੇ ਆਏ ਸੂਰਮੇ ਪੜਦੇ ਗੁਰਬਾਣੀ ਭੱਜੇ ਆਏ ਸੂਰਮੇ ਪੜਦੇ ਗੁਰਬਾਣੀ ਦਸਤਾਰ ਸੀ ਹੱਥ ਪ੍ਰੇਮ ਨਿਸ਼ਾਨੀ ਅੱਧ ਬੱਧੀ ਦਸਤਾਰ ਸੀ ਹੱਥ ਪ੍ਰੇਮ ਨਿਸ਼ਾਨੀ ਚੱਟ ਛਾਤੀ ਤਾਣੀ ਆਣ ਗੁਰਾਂ ਦੇ ਸਾਹਮਣੇ ਚੱਟ ਛਾਤੀ ਤਾਣੀ ਛਾਤੀ ਤਾਣੀ ਕਹਿੰਦੇ ਕਰ ਦਿਓ ਗੁਰੂ ਜੀ ਇਹ ਸਫਲ ਜਵਾਨੀ ਕਹਿੰਦੇ ਕਰ ਦਿਓ ਗੁਰੂ ਜੀ ਇਹ ਸਫਲ ਜਵਾਨੀ ਓ
ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਭੇਜਿਆ ਹੈ ਛਾਉਣੀ ਅੰਦਰ ਕਿ ਇੱਕ ਸਿੱਖ ਆਵੇ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਪਰਖਣਾ ਹੈ ਸਿੰਘ ਨੇ ਜਾ ਕੇ ਗੁਰੂ ਦਾ ਹੁਕਮ ਸੁਣਾਇਆ ਹੈ ਛਾਉਣੀ ਵਿੱਚੋਂ ਇੱਕ ਨਹੀਂ ਦੋ ਸਿੰਘ ਦੌੜੇ ਆਏ ਅਤੇ ਹਜ਼ੂਰ ਦੇ ਸਾਹਮਣੇ ਇਸ਼ਾ ਯਾਰ ਕੀਤੀ ਦਾਤਾ ਆਪਣੇ ਬੰਦੂਕ ਦੀ ਗੋਲੀ ਮੇਰੀ ਛਾਤੀ ਵਿੱਚ ਮਾਰ ਕੇ ਪਰਖੀ ਜਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇਹਨਾਂ ਦੋਹਾਂ ਦੀ ਛਾਤੀ ਵਿੱਚ ਗੋਲੀ ਮਾਰ ਕੇ ਮੇਰੇ ਹਜ਼ੂਰ ਬੰਦੂਕ ਦੀ ਪਰਖ ਕਰਕੇ ਡੱਲੇ ਦਾ ਮਾਨ ਕਿਵੇਂ ਤੋੜਦੇ ਨੇ ਮੈਂ ਇਤਿਹਾਸ ਦੀ ਵਿਚਾਰ ਕੱਲ੍ਹ ਦੇ ਦੀਵਾਨ ਅੰਦਰ ਤੁਹਾਡੇ ਸਾਹਮਣੇ ਅਰਜ਼ ਕਰਾਂਗਾ ਨੀਯਤ ਕੀਤਾ ਸਮਾਂ ਐਨ ਪੂਰਾ ਹੋ ਗਿਆ ਹੈ ਇਸ ਗੱਲ ਦੀ ਮਾਫ਼ੀ ਚਾਹੁੰਦਾ ਹਾਂ ਕਿ ਨੀਯਤ ਕੀਤੇ ਸਮੇਂ ਤੋਂ ਅੱਜ ਇੱਕ ਮਿੰਟ ਉੱਪਰ ਚਲਿਆ ਗਿਆ ਹੈ ਮਾਫ਼ ਕਰਨਾ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਦੀ ਮਾਫ਼ੀ ਬਖਸ਼ਿਸ਼ ਕਰਨੀ ਆਓ ਆਨੰਦ ਸਾਹਿਬ ਦੀ ਬਾਣੀ ਦੀਆਂ ਛੇ ਪੌੜੀਆਂ ਦਾ ਜਾਪ ਸਾਰੇ ਜਣੇ ਰਲ ਕੇ ਕਰੀਏ ਫਿਰ ਅਰਦਾਸ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਗੁਜ਼ਾਰੀ ਜਾਏਗੀ ਇਤਿਹਾਸ ਦੇ ਮਾਨ ਸਤਿਕਾਰ ਅੰਦਰ ਜਿਹੜੇ ਖਜ਼ਾਨਿਆਂ ਵਿੱਚੋਂ ਮਾਇਆ ਦੇ ਕੇ ਆਪਣੀ ਇਤਿਹਾਸ ਦਾ ਮਾਨ ਕੀਤਾ ਹੈ ਅਰਦਾਸ ਕਰਦਾ ਹਾਂ ਮੇਰੇ ਸਤਿਗੁਰੂ ਖਜ਼ਾਨੇ ਭਰਪੂਰ ਕਰਨ ਚੜ੍ਹਦੀਆਂ ਕਲਾ ਅਤੇ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ
ਸ਼ਬਦੋ ਤਗਾਓ ਹਰੀ ਕੇਰਾ ਮਨ ਜਨੀ ਵਸਾਇਆ
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਣਾ
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
ਸਭਨਾ ਸਮਰੱਥ ਸਵਾਮੀ ਸੋਕ ਮਨੋ ਵਸਾਰੇ
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਹਿਬਾ ਕਿਆ ਨਹੀਂ ਕਰਤੇ
ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨਕੇ ਮਨ ਵਸਿਆ ਵਾਚੇ ਸ਼ਬਦ ਕਨੇਰੇ
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ
ਸਾਚਾ ਨਾਮ ਮੇਰਾ ਆਧਾਰੋ
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ
ਕਹੇ ਨਾਨਕ ਸੁਣੋ ਸੰਤੋ ਸ਼ਬਦ ਤੁਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
ਵਾਜੇ ਪੰਚ ਸ਼ਬਦ ਤੇ ਘਰ ਸਪਾਗੇ ਘਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ
ਪੰਚ ਦੂਤ ਤੁਦ ਵਸ ਕੀਤੇ ਕਾਲ ਕੰਠ ਕੁਮਾਰਿਆ
ਮੈਂ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ
ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ
ਆਨੰਦ ਸੁਣੋ ਵਾਡ ਭਾਗੀ ਹੋ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਭੈ ਸਿਰਸੇ ਪੂਰੇ ਗੁਰ ਤੇ ਜਾਣੀ
ਸੁਣਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਾਰ ਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦ ਤੂਰੇ ਸਲੋਕ
ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ
ਚੰਗੀਆਂ ਬਰਿਆਈਆਂ ਵਾਚੇ ਧਰਮ ਹਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ
ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।